ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ ਲੁੰਜਤ ਮੁੰਜਤ ਮੋਨ ਜਟਾ ਧਰ ਅੰਤ ਤਉ ਮਰਨਾ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ ਲੁੰਜਤ ਮੁੰਜਤ ਮੋਨ ਜਟਾ ਧਰ ਅੰਤ ਤਉ ਮਰਨਾ। ਤਾਂ ਤੇ ਸੇਵੀ ਅਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ। ਰਹਾਉ ਆਗਮ ਨਿਰਗਮ ਜੋਤਕ ਜਨ ਹੈ ਬਹੁ ਬਹੁ ਵਿਆਕਰਨਾ ਤੰਤ ਮੰਤਰ ਸਭ ਔਖਦ ਜਨ ਹੈ ਅੰਤ ਤਉ ਮਰਨਾ। ਰਾਜ ਭੋਗ ਅਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ। ਵੇਦ ਪ੍ਰਾਨ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ ਕਹੋ ਕਬੀਰ ਇਉਂ ਰਾਮਹ ਜੰਪੋ ਮੇਟ ਜਨਮ ਮਰਨਾ। ਕਹੋ ਕਬੀਰ ਇਉਂ ਰਾਮਹ ਜੰਪੋ ਮੇਟ ਜਨਮ ਮਰਨਾ। ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਵੇਲੇ ਭਗਤ ਬਾਣੀ ਵਿੱਚ ਕਥਾ ਚੱਲ ਰਹੀ ਹੈ। ਸ਼੍ਰੋਮਣੀ ਭਗਤ ਕਬੀਰ ਜੀ ਹੋਏ ਹਨ, ਉਹਨਾਂ ਨੇ ਜੋ ਆਸਾ ਰਾਗ ਦੇ ਅੰਦਰ ਪਵਿੱਤਰ ਬਾਣੀ ਉਚਾਰਨ ਕੀਤੀ ਹੈ ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਭਗਤ ਕਬੀਰ ਜੀ ਦੇ ਚਰਨਾਂ ਦੇ ਵਿੱਚ ਕੁਝ ਸਾਧੂ ਆਏ ਹਨ, ਉਹਨਾਂ ਨੇ ਬੇਨਤੀ ਕੀਤੀ, ਭਗਤ ਜੀ ਸਾਨੂੰ ਕਿਰਪਾ ਕਰਕੇ ਇਹ ਦੱਸੋ, ਜਿੰਨੇ ਵੀ ਦੁਨੀਆਂ ਦੇ ਵਿੱਚ ਭੇਖ ਨੇ, ਵੱਖੋ ਵੱਖਰੇ ਮਜ਼ਹਬ ਨੇ, ਉਹ ਇਹ ਗੱਲ ਆਖਦੇ ਹਨ ਤੁਸੀਂ ਸਾਡੇ ਧਰਮ ਨੂੰ ਸਾਡੇ ਮਤ ਨੂੰ ਅਪਣਾ ਲਓ, ਅਸੀਂ ਤੁਹਾਨੂੰ ਮੁਕਤੀ ਦੇਵਾਂਗੇ। ਕੀ ਇਹ ਸੱਚ ਹੈ? ਕਿਉਂਕਿ ਸਾਰੇ ਹੀ ਧਰਮਾਂ ਦੇ ਲੋਕ ਇਸ ਗੱਲ ਦਾ ਦਾਅਵਾ ਕਰਦੇ ਹਨ, ਜਿਹੜਾ ਵੀ ਮਨੁੱਖ ਸਾਡੇ ਕੋਲ ਆਵੇਗਾ ਅਸੀਂ ਉਹਨੂੰ ਮੁਕਤੀ ਦੇਵਾਂਗੇ। ਤਾਂ ਭਗਤ ਕਬੀਰ ਜੀ ਨੇ ਇਸ ਵਹਿਮ ਭਰਮ ਦਾ ਖੰਡਨ ਕੀਤਾ ਹੈ ਅਤੇ ਨਾਲ ਹੀ ਸਾਨੂੰ ਇਹ ਗੱਲ ਸਮਝਾਈ, ਜੇ ਤੁਸੀਂ ਕਾਲ ਤੋਂ ਬਚਣਾ ਚਾਹੁੰਦੇ ਹੋ ਤਾਂ ਵਾਹਿਗੁਰੂ ਦਾ ਨਾਮ ਜਪੋ, ਤਾਂ ਤੇ ਸੇਵੀਅਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਇਹ ਦੁਨੀਆਂ ਦੇ ਲੋਗੋ, ਜੇ ਤੁਸੀਂ ਕਾਲ ਤੋਂ ਜਮਾਂ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸੇਵਾ ਕਰੋ, ਰਾਮ ਨਾ ਰਾਮ ਨਾਮ ਦੀ ਸੇਵਾ ਕਰੋ। ਅਗਲੀ ਪੰਕਤੀ ਵਿੱਚ ਸਪਸ਼ਟ ਕੀਤਾ ਹੈ, ਰਸਨਾ ਰਾਮ ਨਾਮ ਹਿਤ ਜਾ ਕੇ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪਿਆਰ ਵਸ ਰਿਹਾ ਹੈ, ਜਿਹਦੀ ਰਸਨਾ ਤੇ ਜਿਹਦੀ ਜ਼ੁਬਾਨ ਤੇ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਰਿਹਾ ਹੈ, ਕਹਾਂ ਕਰੇ ਜਮਨਾ, ਤੇ ਉਹਨੂੰ ਜਮਨਾ ਦਾ ਅਰਥ ਹੈ ਜਮਦੂਤ, ਉਹਨੂੰ ਕੀ ਕਰ ਸਕਦਾ ਹੈ? ਉਹਨੂੰ ਜਮਦੂਤ ਵੀ ਕੁਝ ਨਹੀਂ ਆਖ ਸਕਦਾ, ਕਿਉਂਕਿ ਜਿਹਦੇ ਹਿਰਦੇ ਵਿੱਚ ਜਿਹਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੁੰਦਾ ਹੈ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ, ਜਮਦੂਤ ਵੀ ਉਸ ਨੂੰ ਛੱਡ ਜਾਂਦੇ ਨੇ। ਇਸ ਲਈ ਗੁਰਮੁਖੋ, ਜੇ ਕਾਲ ਤੋਂ ਬਚਣਾ, ਜਮਾਂ ਤੋਂ ਬਚਣਾ, ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਨਾਮ ਹੀ ਸਾਨੂੰ ਜਮਾਂ ਤੋਂ ਕਾਲ ਤੋਂ ਬਚਾ ਸਕਦਾ ਹੈ, ਵਰਨਾ ਹੋਰ ਕੋਈ ਧਰਮ ਕੋਈ ਭੇਖ ਕਿਸੇ ਕੋਲ ਕਾਲ ਤੋਂ ਬਚਣ ਦੀ ਕੋਈ ਯੁਕਤੀ ਨਹੀਂ ਹੈ। ਲੋ ਭਗਤ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ।
ਭਗਤ ਕਬੀਰ ਜੀ ਫਰਮਾਉਂਦੇ ਨੇ, ਦੁਨੀਆਂ ਦੇ ਵਿੱਚ ਬੜੇ ਬੜੇ ਯੋਗੀ ਵੀ ਹਨ, ਜਿਵੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਵਾਮੀ ਰਾਮਦੇਵ, ਉਹ ਵੀ ਆਪਣੇ ਆਪ ਨੂੰ ਬਹੁਤ ਵੱਡਾ ਯੋਗੀ ਦੱਸਦਾ ਹੈ। ਪਰ ਯਾਦ ਰੱਖੋ, ਜਿਹੜਾ ਯੋਗ ਹੈ ਇਹਦਾ ਮੁੱਖ ਸੂਤਰ ਹੈ ਯੋਗਾਸ਼ ਚਿਤ ਬਿਰਤੀ ਨਿਰੋਧਾ। ਚਿਤ ਬਿਰਤੀ ਨੂੰ ਰੋਕਣਾ ਇਹ ਯੋਗ ਦਾ ਮੁੱਖ ਸੂਤਰ ਹੈ। ਜਿੱਥੋਂ ਤੱਕ ਮਨ ਬਿਰਤੀ ਨੂੰ ਇਕਾਗਰ ਕਰਨ ਦੀ ਗੱਲ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਮੁਕਾਬਲੇ ਤੇ, ਯੋਗ ਦੇ ਮੁਕਾਬਲੇ ਤੇ ਸਾਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਹਰ ਗੁਰਸਿੱਖ ਮਾਈ ਭਾਈ ਨੂੰ ਗੱਲ ਯਾਦ ਰੱਖਣੀ ਚਾਹੀਦੀ ਹੈ। ਸਿੱਖ ਧਰਮ ਦੇ ਅੰਦਰ ਯੋਗ ਦਾ ਕੋਈ ਮਹੱਤਵ ਨਹੀਂ ਹੈ, ਬਲਕਿ ਯੋਗ ਦੀ ਥਾਂ ਤੇ ਸਤਿਗੁਰੂ ਮਹਾਰਾਜ ਨੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮ ਕਹੁ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੀ ਕਾ ਲੈਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਇਹ ਗੁਰਸਿੱਖੀ ਦਾ ਮਾਰਗ ਰਾਜ ਯੋਗ ਦਾ ਮਾਰਗ ਹੈ, ਸਾਨੂੰ ਇਹਦੇ ਬਾਰੇ ਦੱਸੋ, ਰਾਜ ਤੇ ਯੋਗ ਸਾਨੂੰ ਕਿਵੇਂ ਪ੍ਰਾਪਤ ਹੋ ਸਕਦਾ? ਤਾਂ ਸਤਿਗੁਰੂ ਦਾ ਬੜਾ ਸੋਹਣਾ ਢੁਕਵਾਂ ਜਵਾਬ ਸੀ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਹੇ ਵਾਹਿਗੁਰੂ, ਤੇਰੇ ਨਾਮ ਨੇ ਰਾਜਿਆਂ ਦੀ ਲੀਲਾ ਬਣਾ ਦਿੱਤੀ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਤੇ ਜਦੋਂ ਕੀਰਤਨ ਨਾਲ ਜੁੜੇ, ਯੋਗ ਬਣਿਆ ਤੇਰਾ ਕੀਰਤਨ ਗਾਈ, ਉਹਦੇ ਨਾਲ ਚਿਤ ਬਿਰਤੀ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਈ, ਸਾਡਾ ਯੋਗ ਬਣ ਗਿਆ। ਇਹ ਗੁਰਮਤ ਦਾ ਯੋਗ ਕੀਰਤਨ ਦੁਆਰਾ ਸੁਰਤ ਨੂੰ ਨਿਰੰਕਾਰ ਨਾਲ ਜੋੜਨਾ ਹੈ। ਹਜ਼ੂਰ ਕਹਿੰਦੇ ਨੇ, ਜਿਹੜੇ ਦੂਸਰੇ ਹੱਠ ਯੋਗੀ ਨੇ, ਜਤੀ ਬ੍ਰਹਮਚਾਰੀ ਨੇ, ਤਪੀ ਤਪਸਵੀ ਹਨ ਤੇ ਸੰਨਿਆਸੀ ਨੇ, ਬਹੁ ਤੀਰਥ ਭ੍ਰਮਣਾ ਤੇ ਬਹੁ ਸਾਰੇ ਲੋਕ ਸਾਧੂ ਲੋਕ ਤੀਰਥਾਂ ਤੇ ਭਰਮਦੇ ਨੇ, ਕੋਈ ਗੰਗਾ ਤੇ ਜਾਂਦਾ, ਕੋਈ ਜਮਨਾ ਤੇ ਜਾਂਦਾ, ਕੋਈ ਹਰਿਦੁਆਰ ਜਾਂਦਾ, ਕੋਈ ਕੁਰਸ਼ੇਤਰ ਜਾਂਦਾ, ਕੋਈ ਕਿਸੇ ਪਾਸੇ। ਹਿੰਦੂ ਧਰਮ ਦੇ 68 ਕਰੋੜ ਤੀਰਥ ਲਿਖੇ ਹੋਏ ਨੇ, ਜਿਨ੍ਹਾਂ ਵਿੱਚੋਂ 68 ਮੁੱਖ ਨੇ। ਬਹੁਤ ਸਾਰੇ ਲੋਕ ਉਹਨਾਂ ਤੀਰਥਾਂ ਤੇ ਭਰਮਦੇ ਫਿਰਦੇ ਹਨ।
ਲੁੰਜਤ ਮੁੰਜਤ ਮੋਨ ਜਟਾ ਧਰ ਅੰਤ ਤਉ ਮਰਨਾ।
ਉਹਨਾਂ ਦੇ ਵਿੱਚੋਂ ਹੋਰ ਕਿਹੜੇ ਨੇ? ਲੁੰਜਤ ਦਾ ਅਰਥ ਹੈ ਜੈਨੀ ਸਰੇਵੜੇ। ਜੈਨੀਆਂ ਦੇ 3 ਫਿਰਕੇ ਹਨ, ਪੀਤੰਬਰੀ, ਸੇਤੰਬਰੀ, ਦਿਗੰਬਰੀ। ਪੀਤੰਬਰੀ ਪੀਲੇ ਬਸਤਰ ਪਾਉਂਦੇ ਨੇ, ਸੇਤੰਬਰੀ ਚਿੱਟੇ ਰੰਗ ਦੇ ਬਸਤਰ ਪਾਉਂਦੇ ਨੇ, ਦਿਗੰਬਰੀ ਬਿਲਕੁਲ ਅਲਫ ਨੰਗੇ ਰਹਿੰਦੇ ਨੇ। ਤੇ ਫਿਰ ਇਹਨਾਂ ਸਰੇਵੜਿਆਂ ਦਾ ਇਹ ਮਤ ਹੈ ਬਈ ਦੂਸਰੇ ਤਾਂ ਲੋਕ ਜਦੋਂ ਕਿਸੇ ਨੂੰ ਚੇਲਾ ਬਣਾਉਂਦੇ ਸਨ ਤੇ ਉਹਨੂੰ ਕਹਿੰਦੇ ਚੇਲਾ ਮੁੰਨਣਾ, ਉਹਦਾ ਮੁੰਡਨ ਕਰਦੇ ਸਨ ਤੇ ਉਹਨੂੰ ਚੇਲਾ ਬਣਾ ਲੈਂਦੇ ਸਨ। ਪਰ ਇਹ ਜਿਹੜੇ ਸਰੇਵੜੇ ਨੇ ਇਹਨਾਂ ਦਾ ਦੂਸਰਾ ਨਾਮ ਸਿਰ ਖੁੱਥੇ ਵੀ ਹੈ, ਤੇ ਸਿਰ ਖੁੱਥੇ ਦਾ ਮੁਰਾਦ ਹੈ ਇਹ ਕਿਸੇ ਦੇ ਵਾਲਾਂ ਨੂੰ ਮੁੰਨਦੇ ਨਹੀਂ, ਕੱਟਦੇ ਨਹੀਂ, ਬਲਕਿ ਸਵਾਹ ਦੀ ਚੁਟਕੀ ਲੈ ਕੇ ਕੁਛ ਸਵਾਹ ਸਿਰ ਵਿੱਚ ਪਾ ਦਿੰਦੇ ਨੇ ਜਿਹਨੂੰ ਚੇਲਾ ਮੁੰਨਣਾ ਹੁੰਦਾ, ਤੇ ਫਿਰ ਆਪਣੇ ਹੱਥਾਂ ਨੂੰ ਵੀ ਸਵਾਹ ਦੀ ਚੁਟਕੀ ਲਾ ਕੇ ਥੋੜੇ ਥੋੜੇ ਵਾਲ ਸਿਰ ਦੇ ਪਕੜ ਕੇ ਤੇ ਫਿਰ ਉਹਨੂੰ ਖਿੱਚ ਕੇ ਪੱਟਦੇ ਨੇ, ਨਾਲ ਉਹ ਟੋਟਕੇ ਘੜੇ ਹੋਏ ਨੇ ਇਹਨਾਂ ਨੇ, ਰਾਮ ਚਟਾਕਾ ਅਬ ਦੁੱਖ ਜਾਤਾ, ਅਬ ਦੁੱਖ ਫੇਰ ਸੁੱਖ। ਤੇ ਇਸ ਤਰ੍ਹਾਂ ਇਹ ਜੈਨੀ ਲੋਕ ਕਿਰਿਆ ਕਰਦੇ ਨੇ, ਉਹਨਾਂ ਨੂੰ ਇੱਥੇ ਲੁੰਜਤ ਸ਼ਬਦ ਦੁਆਰਾ ਭਗਤ ਜੀ ਨੇ ਸੰਬੋਧਨ ਕੀਤਾ। ਲੁੰਜਤ ਤੋਂ ਮੁਰਾਦ ਆ ਜਿਹੜੇ ਸਿਰ ਖੁੱਥੇ ਸਰੇਵੜੇ ਨੇ, ਤੇ ਮੁੰਜਤ ਦਾ ਅਰਥ ਹੈ ਜਿਹੜੇ ਮੁੰਜ ਦੀ ਤੜਾਗੀ ਤਾਰਨ ਕਰਨ ਵਾਲੇ ਵੈਰਾਗੀ ਨੇ, ਤੇ ਮੋਨੀ ਤੇ ਜਟਾ ਤਾਰੀ ਸਾਧੂ ਚਾਹੇ ਕਿਤੇ ਵੀ ਚਲੇ ਜਾਓ, ਕਿਸੇ ਵੀ ਭੇਖ ਨੂੰ ਅਪਣਾ ਲਓ, ਪਰ ਭਗਤ ਜੀ ਕਹਿੰਦੇ ਨੇ ਅੰਤ ਤਊ ਮਰਨਾ, ਅੰਤ ਨੂੰ ਤੇ ਬਈ ਸਾਰਿਆਂ ਨੇ ਮਰਨਾ ਹੀ ਮਰਨਾ ਹੈ, ਚਾਹੇ ਯੋਗੀ ਲੋਕ ਯੋਗ ਸਾਧਨ ਕਰਕੇ ਆਪਣੀ ਉਮਰ ਤਾਂ ਲੰਬੇਰੀ ਕਰ ਸਕਦੇ ਨੇ, ਸਰੀਰ ਨੂੰ ਵੀ ਅਰੋਗ ਰੱਖ ਸਕਦੇ ਨੇ ਯੋਗ ਸਾਧਨਾ ਦੇ ਵਿੱਚ, ਇੰਨਾ ਤੇ ਚਲੋ ਇਹ ਪ੍ਰਭਾਵ ਹੈ ਹੀ ਆ ਨਾ ਜਦੋਂ ਮਨੁੱਖ ਦਾ ਸਰੀਰ ਅਰੋਗ ਹੋ ਜਾਂਦਾ ਹੈ, ਕਿਉਂਕਿ ਯੋਗ ਦਾ ਇਹ ਵੀ ਸਿਧਾਂਤ ਹੈ ਪਹਿਲਾਂ ਤਨ ਦੀ ਸ਼ੁੱਧੀ ਫਿਰ ਮਨ ਦੀ ਸ਼ੁੱਧੀ ਕਰਨੀ, ਪਹਿਲਾਂ ਆਪਣਾ ਆਹਾਰ ਸ਼ੁੱਧ ਕਰੋ ਤੇ ਫਿਰ ਤੁਹਾਡੇ ਵਿਚਾਰ ਸ਼ੁੱਧ ਹੋਣਗੇ, ਤੇ ਇਸ ਢੰਗ ਦੇ ਨਾਲ ਇਹ ਯੋਗ ਸਾਨੂੰ ਸਿੱਖਿਆ ਦਿੰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਚਾਹੇ ਯੋਗ ਸਾਧਨ ਕੋਈ ਕਰ ਲਵੇ ਤੇ ਚਾਹੇ ਕੁਛ ਵੀ ਕਰਦਾ ਰਵੇ, ਕਿੰਨੇ ਪੇਖ ਕਿੰਨੇ ਮਜਮਾਂ ਦੇ ਵਿੱਚ ਫਿਰ ਤੁਰ ਲਵੇ, ਪਰ ਜਿੱਥੇ ਵੀ ਜਾਵੇ ਅੰਤ ਨੂੰ ਤਾਂ ਮਰਨਾ ਹੀ ਮਰਨਾ ਹੈ।
ਤਾਂ ਤੇ ਸੇਵੀ ਅਲੇ ਰਾਮ ਨਾ ਰਸਨਾ, ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਫਰਮਾਉਂਦੇ ਨੇ ਤਾਂ ਤੇ ਸੇਵੀ ਅਲੇ ਰਾਮ ਨਾ, ਇਸੇ ਲਈ ਗੁਰਮੁਖੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸੇਵਾ ਕਰਨੀ ਚਾਹੀਦੀ ਹੈ, ਨਾਉ ਪੂਜੀਐ ਨਾਉ ਮੰਨੀਐ ਖੰਡ ਸਦਾ ਸੱਚ ਸੋਏ। ਰਸਨਾ ਰਾਮ ਨਾਮ ਹਿਤ ਜਾਕੈ, ਜਿਸ ਦੀ ਰਸਨਾ ਤੇ ਵੀ ਵਾਹਿਗੁਰੂ ਦਾ ਨਾਮ ਹੈ, ਜਿਹਦੇ ਹਿਰਦੇ ਵਿੱਚ ਵੀ ਨਾਮ ਦਾ ਪਿਆਰ ਹੈ, ਕਹਾਂ ਕਰੈ ਜਮਨਾ, ਉਹਨੂੰ ਫਿਰ ਜਮਦੂਤ ਵੀ ਕੀ ਕਰ ਸਕਦਾ, ਜਮਦੂਤ ਵੀ ਉਸਦਾ ਕੁਛ ਨਹੀਂ ਵਿਗਾੜ ਸਕਦਾ।
ਆਗਮ ਨਿਰਗਮ ਜੋਤਕ ਜਾਨ ਹੈ ਬਹੁ ਬਹੁ ਵਿਆਕਰਨ
ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਵੇਂ ਕੋਈ ਆਗਮ ਵੀ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਨੂੰ ਪੜ੍ਹ ਲਵੇ, ਨਿਰਗਮ ਦਾ ਅਰਥ ਹੈ ਵੇਦ, ਚਾਹੇ ਵੇਦ ਵੀ ਪੜ੍ਹ ਲਵੇ, ਧਰਮ ਸ਼ਾਸਤਰ ਵੀ ਪੜ੍ਹ ਲਵੇ, ਚਾਰ ਵੇਦ ਵੀ ਪੜ੍ਹ ਲਵੇ, ਤੇ ਜੋਤਕ ਜਾਨੈ ਜੋਤਿਸ਼ ਵਿਦਿਆ ਨੂੰ ਵੀ ਜਾਣ ਲਵੇ, ਬਹੁ ਬਹੁ ਵਿਆਕਰਨਾ ਤੇ ਜਿਹੜੇ ਬਹੁਤ ਬਹੁਤ ਡੂੰਘੇ ਭੇਦ ਵਾਲੇ ਵਿਆਕਰਨ ਨੇ ਉਹਨਾਂ ਨੂੰ ਵੀ ਪੜ੍ਹ ਲਵੇ। ਕਿਉਂਕਿ ਦੱਸਦੇ ਨੇ ਸੰਸਕ੍ਰਿਤ ਦੇ ਨੌ ਵਿਆਕਰਨ ਬਣੇ ਹੋਏ ਨੇ, ਇੱਕ ਵਿਆਕਰਨ ਨੂੰ ਜੇ ਪੂਰੀ ਤਰ੍ਹਾਂ ਪੜ੍ਹਨਾ ਹੋਵੇ ਤੇ 12 ਸਾਲ ਲੱਗ ਜਾਂਦੇ ਨੇ, ਤੇ ਇਹਨਾਂ ਵਿੱਚੋਂ ਪਾਣਿਨੀ ਮੁਨੀ ਦਾ ਲਿਖਿਆ ਵਿਆਕਰਨ ਉਹ ਸਭ ਤੋਂ ਪ੍ਰਮਾਣਿਕ ਮੰਨਿਆ ਗਿਆ ਹੈ। ਲੋ ਹਜ਼ੂਰ ਕਹਿੰਦੇ ਨੇ ਬਹੁਤ ਸਾਰੇ ਬਹੁਤ ਤੋਂ ਬਹੁਤ ਵਿਆਕਰਨ ਵੀ ਪੜ੍ਹ ਲਵੇ। ਹੁਣ ਤੇ ਗੁਰਬਾਣੀ ਦੇ ਵੀ ਕੁਛ ਵਿਆਕਰਨ ਵਿਦਵਾਨਾਂ ਨੇ ਲਿਖੇ ਨੇ, ਪਰ ਇੱਥੇ ਆ ਕੇ ਇਹ ਗੱਲ ਸਾਨੂੰ ਜ਼ਰੂਰ ਵਿਚਾਰ ਲੈਣੀ ਚਾਹੀਦੀ ਹੈ, ਜਿਹੜੀ ਸਤਿਗੁਰੂ ਦੀ ਬਾਣੀ ਹੈ ਤੁਰਕੀ ਬਾਣੀ ਹੈ, ਤੇ ਜਿਹੜਾ ਵਿਆਕਰਨ ਹੈ ਇਹ ਇੱਕ ਮਨੁੱਖ ਦੀ ਆਪਣੀ ਖੋਜ ਤੇ ਉਹਦੀ ਆਪਣੀ ਸਿਰਜਣਾ ਹੈ। ਕਿਸੇ ਚੀਜ਼ ਨੂੰ ਤੁਰਕੀ ਬਾਣੀ ਤੇ ਠੁਸਣਾ ਇਹ ਆਪਣੀ ਹੱਠ ਬਿਰਤੀ ਦਾ ਹੀ ਤੇ ਅਗਿਆਨਤਾ ਦਾ ਹੀ ਪ੍ਰਤੀਕ ਸਮਝਿਆ ਜਾ ਸਕਦਾ ਹੈ। ਮਹਾਂਪੁਰਖ ਵਿਆਕਰਨ ਦੇ ਬਾਰੇ ਇਹ ਵਿਚਾਰ ਦੱਸਦੇ ਸਨ, ਜੋ ਗੁਰਬਾਣੀ ਦੇ ਵਿੱਚ ਲਗਾ ਮਾਤਰਾ ਸਤਿਗੁਰੂ ਨੇ ਲਿਖੀਆਂ ਨੇ, ਤੇ ਠੀਕ ਹੈ ਕੁਛ ਵਿਆਕਰਨ ਦੇ ਹਿਸਾਬ ਦੇ ਨਾਲ ਵੀ ਲਿਖੀਆਂ ਗਈਆਂ ਨੇ, ਜਿੱਥੇ ਵਿਆਕਰਨ ਦੇ ਨਿਯਮ ਢੁਕਦੇ ਨੇ ਉੱਥੇ ਟਿਕਾਉਣ ਦੇ ਵਿੱਚ ਕੋਈ ਹਰਜ ਨਹੀਂ, ਜਿੱਥੇ ਗੁਰਬਾਣੀ ਦਾ ਰੂਪ ਕੁਝ ਹੋਰ ਹੈ ਸਾਡੇ ਵਿਆਕਰਨ ਦੇ ਨਿਯਮ ਉੱਥੇ ਨਹੀਂ ਢੁਕਦੇ, ਫਿਰ ਇਹਦਾ ਮਤਲਬ ਇਹ ਨਹੀਂ ਉੱਥੇ ਬਾਣੀ ਨੂੰ ਬਦਲ ਦਿਓ। ਇਸੇ ਲਈ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਵਾਰੀ ਦਾਸਵੀ ਜਥੇ ਵਿੱਚ ਵਿਚਰ ਰਿਹਾ ਸੀ। ਕੁਛ ਵਿਦਵਾਨ ਸੱਜਣ ਆਏ, ਵਿਆਕਰਨ ਦੇ ਬਾਰੇ ਵਿਚਾਰਾਂ ਹੋਣ ਲੱਗੀਆਂ ਤੇ ਉਹਨਾਂ ਨੇ ਇਹੀ ਉਹਨਾਂ ਨੂੰ ਸੁਝਾਉ ਦਿੱਤਾ ਸੀ, ਬਈ ਤੁਸੀਂ ਗੁਰੂ ਮਹਾਰਾਜ ਦੀ ਬਾਣੀ ਤੇ ਸ਼ਰਧਾ ਰੱਖੋ। ਬਾਣੀ ਦਾ ਅੱਖਰ ਅੱਖਰ ਇੱਕ ਇੱਕ ਲਗ ਮਾਤਰ ਜਿਵੇਂ ਗੁਰੂ ਮਹਾਰਾਜ ਨੇ ਲਿਖੀ ਹੈ ਉਹਨੂੰ ਉਸੇ ਤਰ੍ਹਾਂ ਹੀ ਰਹਿਣ ਦਿਓ। ਉਹਦੇ ਵਿੱਚ ਤਬਦੀਲੀ ਕਰਨ ਦਾ ਕਿਸੇ ਨੂੰ ਨਾ ਹੱਕ ਹੈ ਨਾ ਅਧਿਕਾਰ ਹੈ। ਹਾਂ, ਜੇ ਤੁਹਾਨੂੰ ਕੋਈ ਭੁਲੇਖਾ ਪੈ ਵੀ ਗਿਆ ਹੈ, ਤੁਸੀਂ ਖੋਜ ਕਰੋ। ਸਾਡੇ ਕੋਲ ਪ੍ਰਮਾਣਿਕ ਸਰੂਪ ਨੇ, ਹੱਥ ਲਿਖਤ ਵੀ ਹੋਣਗੇ, ਉਹਨਾਂ ਦੇ ਵਿੱਚ ਤੁਸੀਂ ਪਾਠ ਦੇਖੋ, ਲਗਾ ਮਾਤਰਾਂ ਦੀ ਉਹਨਾਂ ਦੇ ਵਿੱਚੋਂ ਰਿਸਰਚ ਕਰੋ। ਜਿੱਥੋਂ ਸਾਨੂੰ ਕੋਈ ਸੇਧ ਮਿਲਦੀ ਹੈ ਤੇ ਉੱਥੋਂ ਉਸ ਨੂੰ ਗ੍ਰਹਿਣ ਕਰ ਲਵੋ, ਪਰ ਆਪਣੀ ਮਤ ਨਾ ਵਰਤੋ, ਆਪਣੀ ਮਤ ਨਾ ਠੋਸੋ। ਇਉਂ ਮਹਾਂਪੁਰਖਾਂ ਨੇ ਐਸੀ ਵਿਚਾਰ ਉਹਨਾਂ ਵਿਦਵਾਨਾਂ ਨੂੰ ਦੱਸੀ ਸੀ। ਹਜ਼ੂਰ ਕਹਿੰਦੇ ਜਿਹੜੇ ਬਹੁ ਬਹੁ ਵਿਆਕਰਨ ਆ, ਜਿਹੜੇ ਵਿਆਕਰਨ ਬਹੁਤ ਔਖੇ ਨੇ। ਮਹਾਂਪੁਰਖ ਇਹ ਵੀ ਦੱਸਦੇ ਸਨ, ਕਹਿੰਦੇ ਜਦੋਂ ਅਸੀਂ ਵਿਆਕਰਨ ਪੜ੍ਹਨ ਲੱਗੇ, ਜਿਹੜਾ ਸਾਡਾ ਉਸਤਾਦ ਸੀ ਤੇ ਉਹ ਸਾਨੂੰ ਹੱਸਿਆ ਕਰੇ, ਕਹਿਣ ਲੱਗਾ ਵਿਆਕਰਨ ਖਪ ਖਪ ਮਰਨ, ਕਈ ਡੁੱਬਣ ਤੇ ਕਈ ਤਰਨ। ਵੀ ਵਿਆਕਰਨ ਇਹੋ ਜਿਹਾ ਵਿਸ਼ਾ ਹੀ ਹੈ, ਇਸ ਲਈ ਬਹੁਤ ਬਹੁਤ ਵਿਆਕਰਨ ਵੀ ਲੋਕ ਪੜ੍ਹਦੇ ਹਨ।
ਤੰਤ ਮੰਤਰ ਸਭ ਔਖਦ ਜਨ ਹੈ, ਅੰਤ ਤਉ ਮਰਨ।
ਲੋ, ਹਜ਼ੂਰ ਕਹਿੰਦੇ ਨੇ ਭਾਵੇਂ ਕੋਈ ਆ ਜਿਹੜੀ ਤੰਤਰ ਵਿਦਿਆ ਹੈ ਤੇ ਮੰਤਰ ਵਿਦਿਆ ਹੈ ਤੇ ਸਭ ਔਸ਼ਧੀਆਂ ਵੀ ਜਾਣ ਲਵੇ, ਅੰਤ ਤਉ ਮਰਨਾ, ਅੰਤ ਨੂੰ ਦੇ ਵੀ ਫਿਰ ਵੀ ਤੇ ਮਰਨਾ ਪੈਣਾ। ਜਿਹੜੇ ਤੰਤਰ ਤੋਂ ਮੁਰਾਦ ਹੈ, ਤਿੰਨ ਚੀਜ਼ਾਂ ਰਲਾ ਕੇ ਕੋਈ ਨਾ ਕੋਈ ਤਬੀਤ ਤਿਆਰ ਕਰਦੇ ਨੇ ਤੇ ਕਈ ਮੰਤਰ ਸਿੱਧ ਕਰਦੇ ਨੇ, ਕੋਈ ਦੇਵੀ ਦੇਵਤਿਆਂ ਦਾ, ਕੋਈ ਹਨੂਮਾਨ ਦਾ, ਕੋਈ ਕਾਲਾ ਇਲਮ, ਕੋਈ ਪਰੀਆਂ ਦਾ, ਇਸ ਤਰ੍ਹਾਂ ਦੇ ਕਈ ਉਹ ਮੰਤਰ ਸਿੱਧ ਕਰਦੇ ਨੇ ਤੇ ਭਾਵੇਂ ਸਾਰੀਆਂ ਔਸ਼ਧੀਆਂ ਵੀ ਜਾਣ ਲਵੇ, ਪਰ ਭਗਤ ਜੀ ਕਹਿੰਦੇ ਨੇ ਅੰਤ ਤਉ ਮਰਨਾ, ਅੰਤ ਨੂੰ ਤੇ ਬਈ ਸਾਰਿਆਂ ਨੇ ਮਰਨਾ ਹੀ ਮਰਨਾ ਹੈ। ਚਾਹੇ ਕੋਈ ਜਿੰਨੇ ਕੋਈ ਤੰਤਰ ਮੰਤਰ ਜਾਣਦਾ, ਜਿੰਨੀਆਂ ਮਰਜ਼ੀ ਦੁਆ ਦਾਰੂਆਂ ਲੋਕਾਂ ਨੂੰ ਦੇ ਕੇ ਰੋਗ ਮੁਕਤ ਕਰ ਰਿਹਾ ਹੈ, ਅੰਤ ਨੂੰ ਤੇ ਸਾਰਿਆਂ ਨੇ ਮਰਨਾ ਹੀ ਮਰਨਾ ਹੈ। ਜਦੋਂ ਆਪਾਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਚਾਹੇ ਕੋਈ ਵੈਦ ਹੈ, ਚਾਹੇ ਕੋਈ ਹਕੀਮ ਹੈ, ਚਾਹੇ ਡਾਕਟਰ ਹੈ, ਦੂਜਿਆਂ ਨੂੰ ਉਹ ਦਵਾਈਆਂ ਦੇ ਕੇ ਰਾਜ਼ੀ ਕਰਦੇ ਨੇ, ਦੂਜਿਆਂ ਨੂੰ ਦੁਆਵਾਂ ਦੇ ਕੇ ਮੰਤਰ ਜੰਤਰ ਸ਼ਕਤੀ ਨਾਲ ਵੀ ਕਈ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਨੇ, ਪਰ ਭਗਤ ਜੀ ਕਹਿੰਦੇ ਨੇ ਅੰਤ ਨੂੰ ਤੇ ਵੀ ਸਾਰਿਆਂ ਨੇ ਮਰਨਾ ਹੀ ਮਰਨਾ ਹੈ।
ਰਾਜ ਭੋਗ ਅਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ।
ਲੋ, ਭਗਤ ਜੀ ਕਹਿੰਦੇ ਨੇ ਰਾਜ ਯੋਗ, ਰਾਜ ਭੋਗ, ਜਿਹੜਾ ਰਾਜ ਦਾ ਭੋਗਣਾ ਹੈ ਅਥਵਾ ਰਾਜ ਦਾ ਸੁਖ ਤੇ ਭੋਗ ਜਿਹੜਾ ਪਦਾਰਥਾਂ ਦਾ ਸੁਖ ਹੈ, ਇਹਨੂੰ ਵੀ ਭੋਗ ਲਵੇ। ਅਰ ਛਤਰ ਸਿੰਘਾਸਨ, ਫਿਰ ਰਾਜ ਸਿੰਘਾਸਨ, ਰਾਜ ਤਖਤ ਤੇ ਬੈਠ ਕੇ ਸਿਰ ਉਤੇ ਛਤਰ ਵੀ ਚੁਲਾ ਲਵੇ। ਬਹੁਤ ਸੁੰਦਰ ਰਮਣਾ ਤੇ ਬਹੁਤ ਸੁੰਦਰ ਇਸਤਰੀਆਂ ਦੇ ਨਾਲ ਵੀ ਭੋਗ ਬਿਲਾਸ ਕਰ ਲਵੇ, ਪਰ ਇਹਦੇ ਨਾਲ ਵੀ ਮਨ ਨੂੰ ਸ਼ਾਂਤੀ ਤਾਂ ਨਹੀਂ ਮਿਲ ਸਕਦੀ, ਨਾ ਹੀ ਕੋਈ ਕਾਲ ਤੋਂ ਬਚ ਸਕਦਾ ਹੈ।
ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ।
ਭਗਤ ਜੀ ਕਹਿੰਦੇ ਨੇ ਭਾਵੇਂ ਕੋਈ ਪਾਨਾਂ ਦੇ ਬੀੜੇ ਖਾ ਲਵੇ, ਚਾਹੇ ਮੁਸ਼ਕ ਕਾਫੂਰ ਦੀ ਵੀ ਸੁਗੰਧੀ ਦਾ ਪ੍ਰਯੋਗ ਕਰ ਲਵੇ। ਸੁਬਾਸਕ ਚੰਦਨ, ਸਭ ਤੋਂ ਸੋਹਣੀ ਵਾਸ਼ਨਾ ਵਾਲਾ ਚੰਦਨ, ਉਹ ਵੀ ਇਸਤੇਮਾਲ ਕਰਕੇ ਵੇਖ ਲਵੇ। ਅੰਤ ਤਉ ਮਰਨਾ, ਵੀ ਅੰਤ ਨੂੰ ਤਾਂ ਫਿਰ ਵੀ ਮਰਨਾ ਹੀ ਮਰਨਾ ਪਵੇਗਾ।
ਵੇਦ ਪ੍ਰਾਨ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ।
ਭਗਤ ਕਬੀਰ ਜੀ ਕਹਿੰਦੇ ਅਸੀਂ ਤਾਂ ਵੇਦ ਵੀ ਪੜ੍ਹ ਕੇ ਵੇਖ ਲੈਨੇ, 18 ਪੁਰਾਣ ਵੀ ਪੜ੍ਹ ਕੇ ਵੇਖ ਲੈਨੇ, 27 ਸਿਮਰਤੀਆਂ ਵੀ ਪੜ੍ਹ ਕੇ ਵੇਖ ਲਈਆਂ ਨੇ, ਸਾਰੇ ਧਰਮ ਗ੍ਰੰਥ ਖੋਜ ਲਏ ਨੇ, ਕਹੂ ਨਾ ਉਬਰਨਾ। ਕਿਤੇ ਵੀ ਕਾਲ ਤੋਂ ਜਮਾਂ ਤੋਂ ਬਚਣ ਦੀ ਕੋਈ ਗੱਲ ਕੋਈ ਗੌਰ ਕਿਸੇ ਨੇ ਦੱਸਿਆ ਨਹੀਂ ਹੈ। ਕਲੀਆਂ ਵਾਲੇ ਪਾਤਸ਼ਾਹ ਨੇ ਵੀ ਇੱਕ ਬੜੀ ਸੁੰਦਰ ਵਿਚਾਰ ਪ੍ਰਗਟ ਕੀਤੀ ਹੈ, ਜੇ ਕਹੂ ਕਾਲ ਤੇ ਭਾਜ ਕੈ ਬਚੀਅਤ ਤਉ ਕਿਹ ਕੁੰਟ ਕਹੋ ਭੱਜ ਜਈਐ, ਆਗੇ ਹੂੰ ਕਾਲ ਤਰੇ ਅਸ ਗਾਜਤ ਸਾਜਤ ਹੈ ਜੇ ਤੇ ਨਸ ਆਈਐ, ਐਸੋ ਨਾ ਕਹਿ ਗਯੋ ਕਹੂ ਸੋ ਦਾਵਰੇ ਜਾਹੇ ਉਪਾਵ ਸੋ ਕਾਉ ਬਚਈਐ, ਜਾਂ ਤੇ ਨਾ ਛੁੱਟੀਐ ਮੂੜ ਕਿਹੂੰ ਹਸਤਾ ਕੀ ਕਿਉਂ ਨਾ ਸਰਣਾਗਤ ਪਈਐ। ਕਾਲ ਇੱਕ ਇਹੋ ਜਿਹੀ ਚੀਜ਼ ਹੈ, ਮਨੁੱਖ ਜਿੱਥੇ ਮਰਜ਼ੀ ਦੌੜ ਕੇ ਚਲਿਆ ਜਾਵੇ ਪਰ ਕਾਲ ਤੋਂ ਬਚ ਨਹੀਂ ਸਕਦਾ। ਕਾਲ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ। ਤੇ ਇੱਥੇ ਭਗਤ ਕਬੀਰ ਜੀ ਦੱਸਦੇ ਨੇ, ਕਲਗੀਧਰ ਪਾਤਸ਼ਾਹ ਨੇ ਵੀ ਉਹੀ ਤਰੀਕਾ ਦੱਸਿਆ, ਬਿਨ ਹਰ ਨਾਮ ਨਾ ਬਚਨ ਪਹਿ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕਹਿ ਜਾ ਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭੈ ਹੈ, ਸਭ ਦੇਵੀ ਦੇਵਤੇ ਆਪ ਕਾਲ ਦੇ ਵਸ ਨੇ, ਉਹ ਤੁਹਾਨੂੰ ਕਿਵੇਂ ਕਾਲ ਤੋਂ ਬਚਾ ਸਕਦੇ ਹਨ।
ਕਹੋ ਕਬੀਰ ਓਂ ਰਾਮੈ ਜੰਪੋ ਮੇਟ ਜਨਮ ਮਰਨਾ।
ਭਗਤ ਕਬੀਰ ਜੀ ਕਹਿੰਦੇ ਨੇ, ਭਾਈ ਜੇ ਤੁਸੀਂ ਜਨਮ ਮਰਨ ਮੇਟਣਾ ਚਾਹੁੰਦੇ ਹੋ, ਜਮਾ ਤੋਂ ਬਚਣਾ ਚਾਹੁੰਦੇ ਹੋ, ਇਉਂ ਰਾਮੈ ਜੰਪੋ, ਇਉਂ ਭਾਈ ਵਾਹਿਗੁਰੂ ਦੇ ਨਾਮ ਨੂੰ ਜਪੋ। ਕਿਵੇਂ? ਰਾਮ ਜਪਹੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਿਵੇਂ ਤਰੂ ਤੇ ਪ੍ਰਹਿਲਾਦ ਭਗਤ ਨੇ ਵਾਹਿਗੁਰੂ ਦਾ ਨਾਮ ਜਪਿਆ ਸੀ, ਦ੍ਰਿੜ ਭਰੋਸੇ ਦੇ ਨਾਲ, ਪੱਕੇ ਇਰਾਦੇ ਦੇ ਨਾਲ, ਸ਼ੁੱਧ ਭਾਵਨਾ ਦੇ ਨਾਲ, ਲੋਭ ਲਾਲਚ ਨੂੰ ਛੱਡ ਕੇ, ਭੈ ਤੇ ਡਰ ਤੋਂ ਉੱਚਾ ਉੱਠ ਕੇ ਵਾਹਿਗੁਰੂ ਦੇ ਨਾਮ ਨੂੰ ਜਪੋ। ਕਹੋ ਕਬੀਰ ਇਉਂ ਰਾਮੈ ਜੰਪੋ, ਜਦੋਂ ਇਉਂ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪੋਗੇ, ਮੇਟ ਜਨਮ ਮਰਨਾ, ਫਿਰ ਤੁਸੀਂ ਜਨਮ ਮਰਨ ਨੂੰ ਮੇਟ ਸਕਦੇ ਹੋ।
ਆਸਾ ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ।
ਲਓ ਹੁਣ ਭਗਤ ਕਬੀਰ ਜੀ ਦੇ ਪਾਸ ਕੁਝ ਪ੍ਰੇਮੀ ਆਏ ਨੇ, ਹੋ ਸਕਦਾ ਉਹਨਾਂ ਦੇ ਵਿੱਚੋਂ ਕੁਛ ਵਿਦਵਾਨ ਸੱਜਣ ਵੀ ਹੋਣ। ਉਹਨਾਂ ਨੇ ਭਗਤ ਕਬੀਰ ਜੀ ਦੇ ਨਾਲ ਆ ਕੇ ਕੁਛ ਵਿਚਾਰ ਸਾਂਝੇ ਕੀਤੇ। ਕਹਿਣ ਲੱਗੇ, ਭਗਤ ਜੀ, ਉਂਝ ਤਾਂ ਤੁਸੀਂ ਬਹੁਤ ਉਪਦੇਸ਼ ਦਿੰਦੇ ਹੋ, ਲੋਕਾਂ ਦਾ ਸੁਧਾਰ ਕਰਦੇ ਹੋ, ਪਰ ਕੋਈ ਗੁੱਝੇ ਭੇਤ ਵਾਲਾ ਸ਼ਬਦ ਨਹੀਂ ਤੁਸੀਂ ਸਾਨੂੰ ਹੁਣ ਤੱਕ ਸੁਣਾਇਆ, ਲੋਕੀ ਸ਼ਬਦ ਸੁਣਾਇਆ, ਜਿਹੜਾ ਅਖੀਰਲੀ ਪੰਕਤੀ ਹੈ ਨਾ, ਅੱਧੀ ਪੰਕਤੀ ਲੋਕੀ ਸ਼ਬਦ ਸੁਣਾਇਆ। ਇੱਥੋਂ ਇਹ ਸੇਧ ਮਿਲਦੀ ਹੈ ਵੀ ਭਗਤ ਕਬੀਰ ਜੀ ਦੇ ਕੋਲ ਕੁਛ ਪ੍ਰੇਮੀਆਂ ਨੇ ਆ ਕੇ ਇਹ ਜ਼ਰੂਰ ਬੇਨਤੀ ਕੀਤੀ, ਮਹਾਰਾਜ ਕੋਈ ਗੁੱਝੇ ਭਾਵ ਵਾਲਾ, ਗੁੱਝੇ ਸਿਧਾਂਤ ਵਾਲਾ, ਸਾਨੂੰ ਕੋਈ ਗੁੱਝ ਭਾਵ ਵਾਲਾ ਸ਼ਬਦ ਸੁਣਾਓ। ਤਾਂ ਭਗਤ ਕਬੀਰ ਜੀ ਨੇ ਇੱਕ ਇਹ ਸ਼ਬਦ ਉਚਾਰਨ ਕੀਤਾ। ਲਓ ਇਹਦੇ ਵਿੱਚ ਸਾਰੇ ਗੁੱਝੇ ਭਾਵ ਭਗਤ ਕਬੀਰ ਜੀ ਨੇ ਵਰਤੇ ਨੇ। ਜਦੋਂ ਆਪਾਂ ਪ੍ਰਾਚੀਨ ਵਿਦਵਾਨਾਂ ਦੇ ਉਲੇਖ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਸਾਨੂੰ ਐਸੇ ਸੰਕੇਤ ਮਿਲਦੇ ਨੇ। ਜਦੋਂ ਵਿਦਵਾਨ ਲੋਕ ਇਕੱਠੇ ਹੁੰਦੇ ਨੇ ਤੇ ਆਪਸ ਵਿੱਚ ਉਹਨਾਂ ਦੀ ਵਿਦਿਆ ਤੇ ਉਕਤੀ ਜੁਕਤੀ ਦਾ ਟਾਕਰਾ ਹੁੰਦਾ ਹੈ, ਫਿਰ ਕੁਝ ਨਾ ਕੁਝ ਉਹ ਐਸੇ ਦ੍ਰਿਸ਼ਟਕੁੰਟ ਵਰਤਦੇ ਨੇ ਤੇ ਜਿਨ੍ਹਾਂ ਦਾ ਹਰ ਆਦਮੀ ਨੂੰ ਸਮਝ ਨਹੀਂ ਆ ਸਕਦੀ ਤੇ ਨਾ ਹੀ ਉਹਨਾਂ ਦੇ ਮਤਲਬ ਦਾ ਕੁਛ ਪਤਾ ਲੱਗ ਸਕਦਾ। ਜਿਵੇਂ ਕਿਸੇ ਕਵੀ ਨੇ ਇੱਕ ਦੋਹਰਾ ਲਿਖਿਆ ਹੈ, ਵਰਨਾ ਚਕਤੀ ਕਰ ਗਹੇ ਬਗਹਾਂ ਕੇ ਅਸਵਾਰ, ਪਾਰਸ ਜੁੱਤ ਠੰਡ ਪਏ ਰਾਜਾ ਬਲਕੀ ਦੁਆਰ। ਹੁਣ ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਪ੍ਰੋਫੈਸਰ ਹੈ, ਕੋਈ ਪ੍ਰਿੰਸੀਪਲ ਹੈ, ਉਹਨੂੰ ਇਹਦੇ ਅਰਥ ਪੁੱਛ ਲਓ, ਨਹੀਂ ਦੱਸ ਸਕਦਾ। ਇਹ ਉਚਾਰਨ ਹੀ ਇਸ ਢੰਗ ਦੇ ਨਾਲ ਇਹ ਦੋਹਰਾ ਕੀਤਾ ਗਿਆ। ਜਿੰਨਾ ਚਿਰ ਕੋਈ ਇਹਦੇ ਅਰਥਾਂ ਬਾਰੇ ਜਾਂ ਇਹਦੀ ਕੁੰਡੀ ਬਾਰੇ ਕੋਈ ਨਾ ਨਾ ਦੱਸੇ ਤੇ ਨਹੀਂ ਪਤਾ ਲੱਗ ਸਕਦਾ ਵਰਨਾ ਚਕਤੀ ਕਰ ਗਏ ਵੀ ਇਹਦਾ ਮਤਲਬ ਕੀ ਹੋਇਆ। ਜਦੋਂ ਇਹਦੇ ਆਪਾਂ ਅੰਤਰੀ ਭਾਵਾਂ ਨੂੰ ਸਮਝਣਾ ਹੋਵੇ ਤੇ ਫਿਰ ਇਹਦੇ ਅਰਥ ਜ਼ਰੂਰ ਸਾਨੂੰ ਕਿਸੇ ਨਾ ਕਿਸੇ ਪਾਸੋਂ ਪੁੱਛਣੇ ਪੈਣਗੇ, ਸਿੱਖਣੇ ਪੈਣਗੇ ਤੇ ਫਿਰ ਹੀ ਸਾਨੂੰ ਉਸਦੇ ਭਾਵ ਦਾ ਪਤਾ ਲੱਗ ਸਕਦਾ, ਕਿਉਂਕਿ ਗੁੱਝੇ ਭਾਵ ਵਾਲੇ ਸ਼ਬਦ ਐਸੇ ਹੁੰਦੇ ਨੇ। ਹੁਣ ਜਿਹੜਾ ਵਰਨਾ ਚਕਤੀ ਸ਼ਬਦ ਹੈ, ਵਰਨਾ ਦਾ ਅਰਥ ਵਰਨ ਦੇਵਤਾ ਵੀ ਹੈ, ਪਰ ਇੱਥੇ ਉਹ ਅਰਥ ਨਹੀਂ ਹੈ। ਵਰਨ ਅੱਖਰ ਨੂੰ ਵੀ ਕਹਿੰਦੇ ਨੇ, ਵਰਨ ਰੰਗ ਨੂੰ ਵੀ ਕਹਿੰਦੇ ਨੇ ਤੇ ਵਰਨ ਵਰਨ ਆਸ਼ਰਮ ਜਾਤ ਪਾਤ ਨੂੰ ਵੀ ਕਹਿੰਦੇ ਨੇ, ਪਰ ਇੱਥੇ ਉਹ ਕੋਈ ਅਰਥ ਨਹੀਂ ਟੁਕੇਗਾ। ਵਰਨਾ ਚਕਤੀ ਕਰ ਗਏ, ਇਹਦੇ ਬਾਰੇ ਇੱਕ ਵਿਦਵਾਨ ਸੱਜਣ ਨੇ ਦੱਸਿਆ, ਵਰਨਾ ਦਾ ਅਰਥ ਹੈ ਬਾ ਬ੍ਰਹਮ ਰਾ ਰੁਦਰ ਨਾ ਨਾਰਾਇਣ। ਇਹ ਤਿੰਨ ਦੇਵਤਿਆਂ ਦੇ ਨਾਮ ਇਸ ਇੱਕੋ ਹੀ ਵਰਡ ਦੇ ਵਿੱਚ, ਇੱਕੋ ਹੀ ਲਫ਼ਜ਼ ਦੇ ਵਿੱਚ ਉਹਨੇ ਅੰਕਿਤ ਕੀਤੇ ਨੇ। ਵਰਨਾ ਹੋ ਗਿਆ ਬ੍ਰਹਮ, ਰਾਰਾ ਰੁਦਰ ਤੇ ਨੰਨਾ ਹੋ ਗਿਆ ਨਾਰਾਇਣ, ਨਾਰਾਇਣ ਵਿਸ਼ਨੂੰ ਦਾ ਨਾਮ ਹੈ। ਚਕਤੀ, ਚਕਤੀ ਦਾ ਅਰਥ ਕੀ ਹੋਇਆ? ਚੱਚਾ ਚੱਕਰ, ਕੱਕਾ ਕਮੰਡਲ, ਤੀਹ ਤਰਸੂਲ, ਇਹ ਇਹਨਾਂ ਦੇ ਹੱਥਾਂ ਵਿੱਚ ਪਕੜੇ ਹੋਏ ਨੇ। ਇਹ ਦ੍ਰਿਸ਼ਟਕੁੰਟ ਨੇ ਵਿਦਵਾਨਾਂ ਦੇ ਜਿਹੜੇ ਬਣਾਏ ਹੋਏ। ਵਰਨਾ ਚਕਤੀ ਕਰ ਗਏ, ਵੀ ਇਹ ਤਿੰਨੇ ਦੇਵਤਿਆਂ ਨੇ ਵੀ ਇਹ ਚੱਕਰ ਅਤੇ ਕਮੰਡਲ ਤੇ ਤਰਸੂਲ ਹੱਥ ਵਿੱਚ ਪਕੜੇ ਹੋਏ ਨੇ। ਸ਼ਿਵ ਜੀ ਤਰਸੂਲ ਪਕੜਦਾ ਤੇ ਬ੍ਰਾਹਮਣ ਕਮੰਡਲ ਪਕੜਦਾ ਤੇ ਜਿਹੜਾ ਵਿਸ਼ਨੂੰ ਹੈ ਔਰ ਉਹ ਸੁਦਰਸ਼ਨ ਚੱਕਰ ਹੱਥ ਵਿੱਚ ਰੱਖਦਾ। ਵਰਨਾ ਚੱਕਤੀ ਕਰ ਗਏ ਬਗਹਾਂ ਕੇ ਅਸਵਾਰ। ਹੁਣ ਬਗਹਾਂ ਸ਼ਬਦ ਦਾ ਵੀ ਕੋਈ ਇਹਦਾ ਰੂੜੀ ਅਰਥ ਕੋਈ ਨਹੀਂ ਬਣਦਾ। ਬਗਹਾਂ ਦਾ ਅਰਥ ਇਹ ਬਣਦਾ ਹੈ, ਬੱਬਾ ਬੱਬੇ ਦਾ ਅਰਥ ਹੋ ਗਿਆ ਬਲਦ, ਬਲਦ ਸ਼ਿਵ ਜੀ ਦਾ ਵਾਹਨ ਹੈ। ਗੱਗੇ ਤੋਂ ਅੱਗੇ ਅਰਥ ਲੈਣਾ ਗਰੜ ਦਾ, ਗਰੜ ਵਿਸ਼ਨੂੰ ਦਾ ਵਾਹਨ ਹੈ। ਤੇ ਹਾਂ ਦਾ ਭਾਵ ਲੈਣਾ ਹੰਸ, ਇਹ ਹੰਸ ਬ੍ਰਹਮਾ ਦੀ ਅਸਵਾਰੀ ਹੈ। ਬਗਹਾਂ ਕੀ ਅਸਵਾਰ, ਇਹ ਵਿਦਵਾਨਾਂ ਦੇ ਕੁਛ ਐਸੇ ਬੋਝ ਨੇ ਗੁੱਝੇ ਭਾਵ ਵਾਲੇ, ਉਹਨਾਂ ਦੀ ਵਿਚਾਰ ਤੁਹਾਨੂੰ ਦੱਸ ਰਹੇ, ਕਿਉਂਕਿ ਇਹ ਵੀ ਸ਼ਬਦ ਗੁੱਝੇ ਭੇਤ ਵਾਲਾ ਹੀ ਹੈ ਜਿਹੜਾ ਹੁਣ ਤੁਸੀਂ ਅੱਗੇ ਸੁਣਨਾ। ਬਰਨਾ ਚੱਕਤੀ ਕਰ ਗਏ ਬਗਹਾਂ ਕੀ ਅਸਵਾਰ, ਪਾਰਸ ਜੋ ਠੰਡੇ ਪਏ। ਪਾਰਸ, ਪਾਰਸ ਦੀ ਵੱਟੀ ਦਾ ਵੀ ਨਾਮ ਹੈ, ਪਰ ਇੱਥੇ ਉਹ ਅਰਥ ਨਹੀਂ ਟੁਕੇਗਾ। ਪਾਰਸ ਦਾ ਅਰਥ ਹੈ ਪਾ ਪਾਰਵਤੀ, ਸਾ ਸੁਰਸਤੀ। ਪਾਰਸ, ਪਾਰਸ ਦਾ ਅਰਥ ਹੋ ਗਿਆ ਵੀ ਪੱਪਾ ਪਾਰਵਤੀ, ਤੇ ਅੱਗੇ ਪਾਰਸ ਜੋਤ ਠੰਡੇ ਪਏ, ਤੇ ਰਾਰੇ ਤੋਂ ਲੈਣਾ ਵੀ ਜਿਹੜੀ ਰਮਨ, ਉਹ ਲਕਸ਼ਮੀ ਦਾ ਨਾਮ ਰਮਣਾ, ਜਿਵੇਂ ਪਿੱਛੇ ਸ਼ਬਦ ਆਇਆ ਸੀ ਬਹੁਤ ਸੁੰਦਰ ਰਮਣਾ, ਰਮਣਾ ਹੋ ਗਿਆ ਲਕਸ਼ਮੀ, ਤੇ ਪਾਰਸ ਸੱਸਾ ਹੋ ਗਿਆ ਸੁਰਸਤੀ। ਇਹ ਤਿੰਨੇ ਦੇਵਤੇ ਹੱਥ ਵਿੱਚ ਆਪੋ ਆਪਣੇ ਜਿਹੜੇ ਕੋਈ ਸਾਜੋ ਸਾਮਾਨ ਪਕੜ ਕੇ ਤੇ ਸਣੇ ਆਪਣੇ ਸ਼ਕਤੀਆਂ ਦੇ ਬਲ ਰਾਜੇ ਦੇ ਦਰਵਾਜ਼ੇ ਤੇ ਖੜੇ ਨੇ। ਇਹੋ ਜਿਹੇ ਦ੍ਰਿਸ਼ਟਕੁੰਟ ਵਿਦਵਾਨ ਲੋਕ ਕੁੱਝੇ ਭਾਵ ਵਾਲੇ ਪੁਰਾਣੇ ਸਮੇਂ ਦੇ ਵਿੱਚ ਵਰਤਦੇ ਸਨ। ਇੱਕ ਐਸੀ ਵੀ ਵਾਰਤਾ ਆਉਂਦੀ ਹੈ, ਕਲਗੀਧਰ ਪਾਤਸ਼ਾਹ ਦੇ ਸਮੇਂ ਇੱਕ ਚੰਦਨ ਨਾਮ ਕਰਕੇ ਕਵੀ ਆਇਆ ਤੇ ਉਸਨੇ ਗੁਰੂ ਮਹਾਰਾਜ ਦੀ ਸਭਾ ਦੇ ਵਿੱਚ, ਹੋਰ ਵੀ ਕਵੀ ਰਹਿੰਦੇ ਸਨ ਤੇ ਉਹਨੂੰ ਆਪਣੀ ਕਵਿਤਾ ਤੇ ਬੜਾ ਮਾਣ ਸੀ। ਉਹ ਕਹਿੰਦਾ ਜਿਹੜੀ ਕਵਿਤਾ ਮੈਂ ਬਣਾਈ ਇਹਦੇ ਕੋਈ ਅਰਥ ਨਹੀਂ ਕਰ ਸਕਦਾ, ਉਹਦੇ ਮਤਲਬ ਨੂੰ ਨਹੀਂ ਸਮਝ ਸਕਦਾ। ਤੇ ਜਿਹੜਾ ਉਸ ਚੰਦਨ ਕਵੀ ਨੇ ਇੱਕ ਛੰਦ ਰਚਿਆ ਸੀ ਤੇ ਉਹਨੇ ਗੁਰੂ ਮਹਾਰਾਜ ਨੂੰ ਸਭਾ ਵਿੱਚ ਸੁਣਾਇਆ, ਪਰ ਇੱਕ ਗੁਰੂ ਮਹਾਰਾਜ ਦਾ ਕੋਈ ਸਿੰਘ ਸੀ ਕਵੀ ਧੰਨਾ ਸਿੰਘ, ਤੇ ਉਹਨੇ ਉਹਦੇ ਸਾਰੇ ਅਰਥ ਕਰ ਦਿੱਤੇ, ਉਹਦੇ ਗੁੱਝੇ ਭਾਵ ਨੂੰ ਪ੍ਰਗਟ ਕੀਤਾ। ਕਿਉਂਕਿ ਵਿਦਵਾਨਾਂ ਦੇ ਗੁੱਝੇ ਭਾਵਾਂ ਨੂੰ ਕੋਈ ਵਿਦਵਾਨ ਹੀ ਅੱਗੇ ਸਮਝ ਸਕਦਾ ਤੇ ਉਹੀ ਉਹਨਾਂ ਦਾ ਜਵਾਬ ਦੇ ਸਕਦਾ। ਔਰ ਫਿਰ ਉਹ ਭਾਈ ਧੰਨਾ ਸਿੰਘ ਨੇ ਉਸ ਪੰਡਿਤ ਦੇ ਮੂਹਰੇ ਕੁਛ ਛੰਦ ਰਚੇ ਤੇ ਕੁਛ ਭਾਵ ਪ੍ਰਗਟਾਏ ਤੇ ਪੰਡਿਤ ਨੂੰ ਉਸਦਾ ਜਵਾਬ ਨਹੀਂ ਸੀ ਆਇਆ। ਇਹਦਾ ਮਤਲਬ ਕਲਗੀਧਰ ਪਾਤਸ਼ਾਹ ਦੇ ਕੋਲ ਐਸੇ ਮਹਾਨ ਕਵੀ ਸਨ ਜਿਹੜੇ ਵੱਡੇ ਵੱਡੇ ਰਾਸ਼ਟਰੀ ਕਵੀਆਂ ਨੂੰ ਵੀ ਮਾਤ ਪਾ ਸਕਦੇ ਸਨ। ਜਿਹੜਾ ਚੰਦਨ ਕਵੀ ਨੇ ਉਹ ਛੰਦ ਰਚਿਆ ਸੀ ਉਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਔਰ ਉਹਦੇ ਵਿੱਚ ਨਵਸਾਤ ਸ਼ਬਦ ਦੀ ਉਸਨੇ ਵਧੇਰੇ ਵਰਤੋਂ ਕੀਤੀ ਸੀ। ਨਵਸਾਤ ਤੀਏ, ਨਵਸਾਤ ਪੀਏ, ਨਵਸਾਤ ਥੀਏ, ਨਵਸਾਤ ਪਿਆਏ, ਇਹ ਉਹਦੀ ਛੰਦ ਦੀ ਪਹਿਲੀ ਪੰਕਤੀ ਸੀ। ਤੇ ਦੂਸਰੀ ਸੀ ਨਵਸਾਤ ਰਜੇ, ਨਵਸਾਤ ਬਦੇ, ਨਵਸਾਤ ਪਿਆ ਪੈ ਦਾਏ ਕੇ ਆਏ। ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁਖ ਅੰਤਰ ਛਾਏ, ਮਾਨੋ ਮੇਹ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਤੇ ਹੁਣ ਇਹਦੇ ਜਿਹੜੇ ਅਰਥ ਨੇ ਸਾਧਾਰਨ ਰੂਪ ਦੇ ਵਿੱਚ ਕੋਈ ਵੀ ਵਿਦਵਾਨ ਨਹੀਂ ਸਮਝ ਸਕਦਾ, ਪਰ ਜਦੋਂ ਇਹਦੇ ਗੋਝ ਭਾਵਾਂ ਨੂੰ ਵਿਦਵਾਨ ਕੋਈ ਵਿਚਾਰਦਾ ਫਿਰ ਉਹਦਾ ਪਤਾ ਲੱਗ ਜਾਂਦਾ। ਜਦੋਂ ਇੱਕ ਵਾਰੀ ਕਿਸੇ ਅਰਥ ਦੀ ਘੁੰਡੀ ਜਾਂ ਜੁਗਤੀ ਦਾ ਪਤਾ ਲੱਗ ਜਾਵੇ ਨਾ, ਫਿਰ ਉਹ ਸਾਰਾ ਅੱਗੇ ਭਾਵ ਆਪਣੇ ਆਪ ਹੀ ਖੁੱਲ ਜਾਂਦਾ। ਇਹ ਨਵਸਾਤ ਤੀਏ, ਨਵਸਾਤ ਦਾ ਅਰਥ ਹੁੰਦਾ ਨੌ ਤੇ ਸੱਤ, ਸੋਲਾਂ, ਵੀ ਸੋਲਾਂ ਸਾਲ ਦੀ ਤੀਏ ਇਸਤਰੀ ਸੀ। ਨਵਸਾਤ ਤੀਏ, ਨਵਸਾਤ ਪੀਏ, ਤੇ ਸੋਲਾਂ ਸਾਲ ਦਾ ਹੀ ਉਹਦਾ ਪਤੀ ਸੀ। ਸੋਲਾਂ ਸਾਲ ਦੀ ਕੋਈ ਇਸਤਰੀ ਸੀ, ਸੋਲਾਂ ਸਾਲ ਦਾ ਹੀ ਉਹ ਪਤਾ ਸੀ। ਨਵਸਾਤ ਥੀਏ, ਤੇ ਉਹਨੂੰ ਸੋਲਾਂ ਸਾਲ ਸੋਲਾਂ ਮਹੀਨੇ ਹੋ ਗਏ ਸੀ ਆਪਣੇ ਘਰੋਂ ਗਿਆ ਨੂੰ, ਨਵਸਾਤ ਪੀ ਆਏ। ਤੇ ਫਿਰ ਵੀ ਉਹ ਸੋਲਾਂ ਮਹੀਨਿਆਂ ਤੋਂ ਬਾਅਦ ਉਹਦਾ ਪਤੀ ਉਹਦੇ ਘਰ ਆਇਆ ਤੇ ਉਹਨੇ ਆ ਕੇ ਉਹਦੇ ਨਾਲ ਸ਼ਤਰੰਜ ਖੇਡਿਆ, ਨਵਸਾਤ ਰਚੇ। ਜਿਹੜਾ ਨੌ ਤੇ ਸੱਤ ਸੋਲਾਂ ਖਾਨਿਆਂ ਵਾਲਾ ਉਸਨੇ ਸ਼ਤਰੰਜ ਬਣਾਇਆ, ਨਵਸਾਤ ਬਦੇ, ਤੇ ਉਹਦੇ ਵਿੱਚ ਸੋਲਾਂ ਹੀ ਦਾ ਮਿਥੇ ਗਏ। ਵੀ ਜਿਹੜਾ ਸੋਲਾਂ ਦਾ ਲੈ ਗਿਆ ਤੇ ਉਹਨੂੰ ਜਿੱਤਿਆ ਸਮਝਿਆ ਜਾਊਗਾ। ਨਵਸਾਤ ਰਚੇ, ਨਵਸਾਤ ਬਦੇ, ਨਵਸਾਤ ਪੀਆ ਪੈ ਦਾਇਕ ਪਾਏ, ਤੇ ਜਿਹੜਾ ਉਹਦਾ ਪਤੀ ਸੀ ਉਹ ਸੋਲਾਂ ਦਾ ਜਿੱਤ ਗਿਆ। ਸ਼ਤਰੰਜ ਦੇ ਵਿੱਚ ਪਤਨੀ ਦੀ ਹਾਰ ਹੋਈ, ਉਹਦਾ ਪਤੀ ਜਿੱਤ ਗਿਆ। ਅੱਗੇ ਉਹ ਕਵੀ ਲਿਖਦਾ ਹੈ, ਜੀਤ ਕਲਾ ਨਵਸਾਤਨ ਕੀ, ਜਦੋਂ ਉਹਨੇ ਸ਼ਤਰੰਜ ਦੀ ਇਹ ਖੇਡ ਜਿੱਤ ਲਈ, ਜੀਤ ਕਲਾ ਨਵਸਾਤਨ ਕੀ, ਉਸ ਵੇਲੇ ਜਿਹੜੀ ਨਵਸਾਤਨ ਕੇ ਮੁਖ ਯੰਤਰ ਸ਼ਾਇ ਜਿਹੜੀ ਉਹਦੀ 16 ਸਾਲ ਦੀ ਪਤਨੀ ਸੀ ਤੇ ਉਹਨੇ ਆਪਣੇ ਸ਼ਰਮ ਦੀ ਮਾਰੀ ਨੇ ਆਪਣੇ ਮੂੰਹ ਮੂਹਰੇ ਕੱਪੜਾ ਲੈ ਲਿਆ, ਘੁੰਡ ਕੱਢ ਲਿਆ ਤੇ ਫਿਰ ਉਸ ਵੇਲੇ ਕਿਹੋ ਜਿਹੀ ਸੋਭਾ ਹੋਈ। ਕਵੀ ਅੱਗੇ ਉਦਾਹਰਣ ਦਿੰਦਾ ਹੈ, ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਸ਼ਾਇ, ਮਾਨੋ ਮੇਘਾਂ ਦੇ ਮੰਡਲ ਦੇ ਵਿੱਚ, ਬੱਦਲਾਂ ਦੇ ਮੰਡਲ ਦੇ ਵਿੱਚ ਜਿਵੇਂ ਕੋਈ ਚੰਦਰਮਾ ਲੁਕ ਜਾਂਦਾ ਹੈ, ਇਉਂ ਉਹ ਇਸਤਰੀ ਨੇ ਆਪਣਾ ਚਿਹਰਾ ਪੱਲੇ ਹੇਠ ਲੁਕਾ ਲਿਆ। ਇਹਦੇ ਅਰਥ ਜਦੋਂ ਭਾਈ ਧੰਨਾ ਸਿੰਘ ਨੇ ਕਰਕੇ ਸੁਣਾਏ ਤੇ ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਫਿਰ ਕਹਿਣ ਲੱਗੇ, ਭਾਈ ਧੰਨਾ ਸਿੰਘ ਹੁਣ ਇਸ ਕਵੀ ਦਾ ਮਾਨ ਤੋੜਨ ਵਾਸਤੇ ਕਹਿਣ ਲੱਗੇ, ਹੁਣ ਤੂੰ ਕਵਿਤਾ ਰਚ। ਤੇ ਫਿਰ ਧੰਨਾ ਸਿੰਘ ਨੇ ਇੱਕ ਛੰਦ ਰਚਿਆ ਜਿਹਦੇ ਕੁਛ ਅੰਸ਼ ਇਹ ਨੇ। ਉਹ ਕਹਿਣ ਲੱਗਾ, ਮੀਨ ਮਰੈ ਜਲ ਕੇ ਪਰਸੇ, ਕਬੂ ਹੋਣਾ ਮਰੈ ਪਰ ਪਾਵਕ ਪਾਏ। ਮੀਨ ਦਾ ਅਰਥ ਹੈ ਮੱਛੀ। ਉਹ ਕਹਿੰਦਾ ਜਦੋਂ ਮੱਛੀ ਪਾਣੀ ਨੂੰ ਛੋਹਦੀ ਹੈ ਉਸ ਵੇਲੇ ਮਰ ਜਾਂਦੀ ਹੈ, ਜੇ ਉਹਨੂੰ ਮੱਛੀ ਨੂੰ ਅੱਗ ਵਿੱਚ ਪਾ ਦਿਓ ਤੇ ਮੱਛੀ ਨੂੰ ਕੁਝ ਨਹੀਂ ਹੁੰਦਾ। ਇਹ ਹੁਣ ਇਹੋ ਜਿਹੇ ਗੋਝ ਭਾਵਾਂ ਵਾਲਾ ਸ਼ਬਦ ਉਹਨੇ ਛੰਦ ਉਚਾਰਨ ਕੀਤਾ। ਮੀਨ ਮਰੈ ਜਲ ਕੇ ਪਰਸੇ, ਕਬੂ ਨਾ ਮਰੈ ਪਰ ਪਾਵਕ ਪਾਏ, ਹਾਥੀ ਮਰੈ ਮਦ ਕੇ ਪਰਸੇ, ਕਬੂ ਹੋਣਾ ਮਰੈ ਤਨ ਤਾਪ ਕੇ ਆਏ। ਕਹਿੰਦੇ ਨੇ ਹਾਥੀ ਨੂੰ ਜੇ ਤਾਪ ਚੜ ਜਾਵੇ ਤੇ ਫਿਰ ਉਹ ਬਚਦਾ ਨਹੀਂ, ਮਰ ਜਾਂਦਾ। ਪਰ ਉਹ ਕਵੀ ਨੇ ਇਸ ਢੰਗ ਦੇ ਨਾਲ ਕਵਿਤਾ ਲਿਖੀ। ਉਹ ਕਹਿੰਦਾ ਵੀ ਜਿਹੜਾ ਹਾਥੀ ਨੂੰ ਮਦ ਇੱਕ ਸਰੂਰ ਜਿਹਾ ਚੂੰਦਾ ਹੁੰਦਾ, ਇੱਕ ਰਸ ਚੂੰਦਾ ਹੁੰਦਾ, ਜਦੋਂ ਉਹਦੇ ਨਾਲ ਹਾਥੀ ਫਿਰ ਮਸਤੀ ਵਿੱਚ ਝੂੰਮਦਾ। ਜੇ ਕਹਿੰਦੇ ਹਾਥੀ ਨੂੰ ਮਦ ਦੇ ਪਰਸਨ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਤੇ ਜੇ ਉਹਨੂੰ ਤਾਪ ਚੜ ਜਾਵੇ ਤੇ ਉਹ ਮਰਦਾ ਹੀ ਨਹੀਂ। ਇਹੋ ਜਿਹੇ ਗੁਪਤ ਭਾਵਾਂ ਵਾਲਾ ਜਦੋਂ ਛੰਦ ਉਚਾਰਨ ਕੀਤਾ, ਦੋ ਛੰਦ ਧੰਨਾ ਸਿੰਘ ਨੇ ਉਚਾਰਨ ਕੀਤੇ ਤੇ ਉਹ ਪੰਡਿਤ ਨੂੰ ਉਹਦਾ ਕੋਈ ਜਵਾਬ ਨਹੀਂ ਆਇਆ। ਅਖੀਰ ਉਹਨੂੰ ਹਾਰ ਮੰਨਣੀ ਪਈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸਦਾ ਇਉਂ ਹੰਕਾਰ ਤੋੜਿਆ ਸੀ। ਇਹ ਵਿਚਾਰ ਇਸ ਲਈ ਤੁਹਾਨੂੰ ਦੱਸੀ ਜਾ ਰਹੀ, ਇਹ ਵੀ ਜਿਹੜਾ ਸ਼ਬਦ ਹੈ ਨਾ, ਗੋਝ ਭਾਵਾਂ ਵਾਲਾ ਭਗਤ ਕਬੀਰ ਜੀ ਨੇ ਉਚਾਰਨ ਕੀਤਾ ਹੈ। ਲੋ ਇਹਦੇ ਰਹਾਉ ਦੀਆਂ ਪੰਕਤੀਆਂ ਨੇ, ਰਾਜਾ ਰਾਮ ਕਕਰੀਆ ਬਰੇ ਪਕਾਏ, ਕਿਹਨੇ ਬੂਝਣ ਹਾਰੇ ਖਾਏ। ਰਹਾਉ ਭਗਤ ਕਬੀਰ ਜੀ ਕਹਿੰਦੇ ਨੇ ਵੀ ਰਾਜਾ ਰਾਮ ਪਰਮੇਸ਼ਰ ਦਾ ਵੀ ਨਾਮ ਹੈ ਤੇ ਰਾਜਾ ਰਾਮ ਕਹਿੰਦੇ ਇੱਕ ਹਲਵਾਈ ਦਾ ਵੀ ਨਾਮ ਹੈ। ਇੱਕ ਐਸਾ ਹਲਵਾਈ ਸੀ, ਕਕਰੀਆ ਬਰੇ ਪਕਾਏ, ਕਕਰੀਆਂ ਕਹਿੰਦੇ ਨੇ ਕੱਕੜੀਆਂ ਨੂੰ, ਜਿਹੜੀਆਂ ਅੱਕ ਨੂੰ ਖੱਖੜੀਆਂ ਲੱਗਦੀਆਂ, ਖੱਖੜੀਆਂ ਸੁਹਾਵਗੀਆਂ ਲੱਗੜੀਆਂ ਅੱਕ ਕੰਠ, ਤੇ ਉਹਨੇ ਅੱਕ ਦੀਆਂ ਕੱਕੜੀਆਂ ਦੇ ਬਰੇ ਪਕਾਏ ਵੜੇ ਪਕਾਏ। ਅੱਕ ਦੀਆਂ ਜਿਹੜੀਆਂ ਕੱਕੜੀਆਂ ਨੇ ਜਾਂ ਖੱਖੜੀਆਂ ਨੇ ਜਾਂ ਅੱਕ ਦੀਆਂ ਫਲੀਆਂ ਹੁੰਦੀਆਂ, ਉਹ ਜ਼ਹਿਰੀਲੀਆਂ ਹੁੰਦੀਆਂ ਤੇ ਉਹਦੇ ਵੜੇ ਨਹੀਂ ਪੱਕ ਸਕਦੇ। ਜੇ ਕੋਈ ਉਹਦੇ ਵੜੇ ਪਕਾ ਵੀ ਲਵੇ ਤੇ ਉਹ ਕੌੜੇ ਹੁੰਦੇ ਨੇ, ਖਾਧੇ ਨਹੀਂ ਜਾ ਸਕਦੇ। ਪਰ ਭਗਤ ਜੀ ਨੇ ਗੋਝ ਭਾਵ ਵਾਲਾ ਜੋ ਇਹ ਸ਼ਬਦ ਉਚਾਰਿਆ, ਕਹਿੰਦੇ ਨੇ ਉਸ ਰਾਜਾ ਰਾਮ ਇੱਕ ਹਲਵਾਈ ਦਾ ਨਾਮ ਹੈ, ਉਸਨੇ ਵੀ ਉਹ ਅੱਕ ਦੀਆਂ ਕੱਕੜੀਆਂ ਦੇ ਵੜੇ ਪਕਾਏ, ਕਿਹਨੇ ਬੁੱਝਣ ਹਾਰੇ ਖਾਏ। ਤੇ ਕਿਸੇ ਸਮਝ ਵਾਲੇ ਨੇ ਕਿਸੇ ਸਿਆਣੇ ਪੁਰਸ਼ ਨੇ ਤੇ ਉਹਨਾਂ ਨੂੰ ਖਾਣਾ ਕੀਤਾ। ਇਹਦਾ ਮਤਲਬ ਜਿਹੜੇ ਹੁਣ ਜ਼ਹਿਰੀਲੇ ਕਿਸੇ ਪਦਾਰਥ ਦੇ ਵੜੇ ਬਣੇ ਹੋਏ ਸਨ ਤੇ ਉਹਨਾਂ ਨੂੰ ਹਰ ਕੋਈ ਖਾ ਨਹੀਂ ਸਕਦਾ, ਜੇ ਕੋਈ ਖਾਂਦਾ ਹੈ ਤੇ ਫਿਰ ਉਹ ਜ਼ਹਿਰ ਦੇ ਅਸਰ ਦੇ ਨਾਲ ਉਹ ਜਾਂ ਤੇ ਬਿਮਾਰ ਹੋਵੇਗਾ, ਉਹਦੇ ਪੇਟ ਵਿੱਚ ਸੂਲ ਉੱਠੇਗਾ ਤੇ ਮੌਤ ਵੀ ਹੋ ਸਕਦੀ ਹੈ। ਇਸੇ ਲਈ ਇਹ ਐਸੇ ਸ਼ਬਦ ਨੇ ਗੋਝ ਭਾਵ ਵਾਲੇ, ਭਗਤ ਜੀ ਕਹਿੰਦੇ ਨੇ ਕਿਸੇ ਵਿਰਲੇ ਸੂਝ ਬੂਝ ਵਾਲੇ ਮਨੁੱਖ ਨੇ ਉਹ ਜਿਹੜੇ ਕੱਕੜੀਆਂ ਦੇ ਵੜੇ ਪਕਾਏ ਉਹਨਾਂ ਨੂੰ ਖਾਧਾ, ਹਰ ਕੋਈ ਨਹੀਂ ਉਹਨਾਂ ਨੂੰ ਖਾ ਸਕਦਾ। ਲੋ ਹੁਣ ਆਰੰਭ ਤੋਂ ਵੀ ਐਸੇ ਭਾਵਾਂ ਵਾਲਾ ਸ਼ਬਦ ਭਗਤ ਜੀ ਉਚਾਰਨ ਕਰਦੇ ਨੇ। ਲੋ ਸੰਗਤਾਂ ਪ੍ਰੇਮ ਦੇ ਨਾਲੇ ਦੀ ਵਿਚਾਰ ਸੁਣੋ।